ਜਦੋਂ ਮਹਾਰਾਜ ਜੀ ਪੰਜਵੇਂ ਜਾਮੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਰਚ ਰਹੇ ਸਨ, ਸੋਲ੍ਹਾਂ ਅਸ਼ਟਪਦੀਆਂ ਸੰਪੂਰਨ ਹੋ ਗਈਆਂ, ਬਾਬਾ ਸ਼੍ਰੀ ਚੰਦ ਜੀ ਜੋ ਮਹਾਰਾਜ ਜੀ ਹੋਰਾਂ ਦੇ ਪਹਿਲੇ ਜਾਮੇ ਜੋ ਦੁਨਿਆਵੀ ਸਪੁੱਤਰ ਸਨ, ਉਹ ਉਦੋਂ ਚੋਲੇ ਵਿੱਚ ਸਨ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਪਾਸ ਗਏ, ਸ਼੍ਰੀ ਚੰਦ ਜੀ ਪਾਸ, ਅਤੇ ਬਚਨ ਕੀਤਾ ਕਿ ਅਸੀਂ ਨਿਰੰਕਾਰ ਦੇ ਹੁਕਮ ਨਾਲ ਇਹ ਬਾਣੀ ਰਚ ਰਹੇ ਹਾਂ, ਸੋਲ੍ਹਾਂ ਅਸ਼ਟਪਦੀਆਂ ਸੰਪੂਰਨ ਹੋ ਗਈਆਂ, ਅਸੀਂ ਬਹੁਤ ਚਾਹੁੰਦੇ ਹਾਂ ਕਿ ਅਗਲੀ ਅਸ਼ਟਪਦੀ ਦਾ ਸਲੋਕ ਤੁਸੀਂ ਉਚਾਰੋ। ਸ਼੍ਰੀ ਚੰਦ ਜੀ ਨੇ ਹੱਥ ਜੋੜ ਦਿੱਤੇ ਕਿ ਤੁਹਾਡੇ ਵਿੱਚ ਤਾਂ ਆਪ ਉਹਨਾਂ ਦੀ ਜੋਤ ਵਰਤ ਰਹੀ ਹੈ। ਹਾਲਾਂਕਿ ਬਾਬਾ ਸ਼੍ਰੀ ਚੰਦ ਜੀ ਦੀ ਵੀ ਬਹੁਤ ਮਾਨਤਾ ਸੀ, ਅੱਜ ਤੱਕ ਜੋ ਅੱਜ ਕੱਲ੍ਹ ਬਾਬਾ ਸਰਬਜੋਤ ਸਿੰਘ ਜੀ ਬੇਦੀ ਉਸੇ ਕੁੱਲ 'ਚੋਂ ਹਨ। ਮਹਾਰਾਜ ਜੀ ਹੋਰਾਂ ਨੇ ਫਿਰ ਕਿਹਾ ਕਿ ਠੀਕ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਅਗਲਾ ਸਲੋਕ ਤੁਸੀਂ ਵਿਚਾਰੋ। ਸ਼੍ਰੀ ਚੰਦ ਜੀ ਹੋਰਾਂ ਬਹੁਤ ਨਿਮਰਤਾ ਵਿੱਚ ਆ ਕੇ ਕਿਹਾ ਕਿ ਨਿਰੰਕਾਰ ਦੇ ਬਚਨ ਤੇ ਨਿਰੰਕਾਰ ਦੇ ਹੀ ਹਨ, ਤੁਹਾਡਾ ਮਤਲਬ ਹੈ ਕਿ ਅਸੀਂ ਕੁਛ ਹੋਰ ਬੋਲੀਏ? ਹੋਰ ਤਾਂ ਨਹੀਂ ਬੋਲ ਸਕਦੇ, ਉਹੀ ਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਅਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਜੀ ਕਿ ਅਸੀਂ ਚਾਹੁੰਦੇ ਤੁਸੀਂ ਆਪਣੇ ਵੱਲੋਂ ਕੁਛ ਕਰੋ। ਤੇ ਹੁਕਮ ਮੰਨ ਕੇ ਕਹਿੰਦੇ ਜੀ ਫਿਰ ਪੀ ਦੀ ਜਗ੍ਹਾ 'ਤੇ ਪੇ ਕਰ ਦਿਓ, ਬੱਬੇ ਨੂੰ ਬਿਹਾਰੀ ਦੀ ਜਗ੍ਹਾ 'ਤੇ ਸਿਹਾਰੀ ਕਰ ਦਿਓ। ਮਤਲਬ ਉਹੀ ਰਹਿੰਦਾ ਹੈ ਅਤੇ ਤੁਹਾਡੇ ਬਚਨ ਵੀ ਮੰਨੇ ਜਾਂਦੇ ਹਨ। ਸੋ ਇਸ ਲੋਕ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਆਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਪੇ ਪੱਬੇ ਨੂੰ ਸਿਹਾਰੀ ਇੱਥੇ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਹੋਸੀ ਪੇ ਸੱਚ ਹੈ ਪੇ ਸੱਚ ਸੱਚ ਜੀ। ਕੱਲ੍ਹ ਅਤੇ ਪਰਸੋਂ ਯੂਰਪ ਦੀਆਂ ਸੰਗਤਾਂ ਵੱਲੋਂ ਵੀ ਫੋਨ ਆਏ ਅਤੇ ਫਿਰ ਰਾਤੀਂ ਦੀਵਾਨ ਤੋਂ ਬਾਅਦ ਤੁਹਾਡੇ ਵੱਲੋਂ ਵੀ ਹੁਕਮ ਹੋਇਆ ਕਿ ਜੋ ਮਹਾਰਾਜ ਜੀ ਦੀ ਮਿਹਰ ਨਾਲ ਖਾਲਸਾ ਰਾਜ ਦਾ ਸੂਰਜ ਚੜ੍ਹਿਆ ਸੀ ਦੁਨੀਆ 'ਤੇ ਅਤੇ ਦੁਨੀਆ ਨੇ ਦੇਖਿਆ ਕਿ ਖਾਲਸਾ ਰਾਜ ਕਿਹੋ ਜਿਹਾ ਹੁੰਦਾ, ਰਾਜ ਕਰੇਗਾ ਖਾਲਸਾ, ਕਿ ਉਹ ਸਾਰਾ ਵਿਚਾਰੀਏ। ਯੂਰਪ ਵਿੱਚ ਕੁਛ ਹਿੱਸਾ ਦੇਖਿਆ ਸੀ, ਪਰ ਖਾਲਸਾ ਰਾਜ ਤੋਂ ਥੋੜ੍ਹੀ ਦੇਰ ਪਹਿਲਾਂ ਦਾ ਆਪਾਂ ਪੰਛੀ ਝਾਤ ਮਾਰ ਲਈਏ ਕਿ ਪੰਜਾਬ ਦਾ ਕੀ ਹਾਲ ਸੀ। ਦਸਵੇਂ ਪਾਤਸ਼ਾਹ ਜੀ ਹੋਰਾਂ 1708 ਵਿੱਚ ਆਪਣਾ ਮਾਨਸ ਦੇਹੀ ਵਾਲਾ ਚੋਲਾ ਬਦਲ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਚੋਲਾ ਪਹਿਨ ਲਿਆ ਔਰ ਫਿਰ ਬਾਬਾ ਬੰਦਾ ਸਿੰਘ ਬਹਾਦਰ ਉਹ ਲਗਾਤਾਰ ਕਿਸ਼ਤਾਂ ਆਪਣੇ ਮੈਗਜ਼ੀਨ ਵਿੱਚ ਆ ਰਹੀਆਂ ਹਨ, ਉਹ ਜ਼ਰੂਰ ਪੜ੍ਹਨਾ ਚਾਹੀਦਾ ਹੈ। ਫਿਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਬੇਹੱਦ ਅੱਤਿਆਚਾਰ ਸਿੱਖਾਂ 'ਤੇ ਹੋਏ, ਵੱਡੇ ਵੱਡੇ ਘੱਲੂਘਾਰੇ, ਜਦੋਂ ਕਿ ਇੱਕ ਦਿਨ ਵਿੱਚ ਹੀ ਅੱਧੀ ਕੌਮ ਸ਼ਹੀਦ ਹੋ ਗਈ 1764 ਵਿੱਚ। ਔਰ ਫਿਰ ਉਸ ਤੋਂ 3 ਮਹੀਨਿਆਂ ਬਾਅਦ, ਵੱਡੇ ਘੱਲੂਘਾਰੇ ਤੋਂ ਸਿਰਫ 3 ਮਹੀਨਿਆਂ ਬਾਅਦ ਖਾਲਸਾ ਫਿਰ ਉੱਠਿਆ। ਮੁਗਲਾਂ ਨੇ ਐਸੀ ਮਾਰ ਮਾਰੀ ਹਿੰਦੁਸਤਾਨੀਆਂ 'ਤੇ ਕਿ ਮਰਹੱਟੇ ਔਰ ਰਾਜਪੂਤ ਜੋ ਦੁਨੀਆ ਵਿੱਚ ਮੰਨੇ ਹੋਈਆਂ ਬਹਾਦਰ ਕੌਮਾਂ ਸਨ, ਉਹਨਾਂ ਨੇ ਹਮੇਸ਼ਾ ਲਈ ਖਤਮ ਕਰ ਦਿੱਤੀ। ਸਿੱਖਾਂ ਨੂੰ ਵੀ ਉਹੀ ਕੁਛ ਕਰਨਾ ਚਾਹਿਆ, ਪਰ ਇਹ ਕਿਸੇ ਵਸਤੂ ਹੀ ਹੋਰ ਦੇ ਬਣੇ ਹੋਏ ਸਨ, ਇਹ ਕਿਸੇ ਹੋਰ ਮਿੱਟੀ ਦੇ ਬਣੇ ਹੋਏ। ਮੈਨੂੰ ਨੇ ਬਹੁਤ ਅੱਤਿਆਚਾਰ ਕੀਤੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ, ਔਰ ਇਹੋ ਜਿਹੇ ਵੇਲੇ ਦੁਨੀਆ ਸਹਿਮ ਜੀਂਦੇ ਹੋਏ ਵੀ ਸਹਿਮੇ ਹੁੰਦੇ, ਪਰ ਇਹ ਕੌਮ ਆਖਦੀ ਹੁੰਦੀ ਸੀ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ। ਸੋਏ ਸੌਂਫ ਵਰਗਾ ਇੱਕ ਬੂਟਾ ਹੁੰਦਾ ਹੈ ਅਤੇ ਉਹਨੂੰ ਜਿੰਨਾ ਕੱਟੀਏ ਓਨਾ ਹੀ ਉਹ ਜ਼ਿਆਦਾ ਫੁੱਲਦਾ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚਾਉਣੇ ਹੋਏ। ਦਿਸ ਇਜ਼ ਅਮੇਜ਼ਿੰਗ ਸਾਈਕੋਲੋਜੀ। ਇਟਸ ਨੈਵਰ ਹਰਡ ਇਨ ਦਾ ਵਰਲਡ, ਇਟ ਕੈਨੋਟ ਬੀ ਈਵਨ ਕੰਸੀਵਡ ਦੈਟ ਯੂ ਬਿਕਮ ਹੈਪੀ, ਯੂ ਰਿਜੋਇਸ ਇਨ ਦੈਟ, ਦੈਟ ਗਿਵਸ ਯੂ ਐਨਕਰੇਜਮੈਂਟ, ਦੈਟ ਗਿਵਸ ਯੂ ਚੈਲੇਂਜ, ਦੈਟ ਗਿਵਸ ਯੂ ਨੋਰਮਲੀ ਪੀਪਲ ਵੁੱਡ ਡਾਈ ਬਿਫੋਰ ਦੇਅਰ ਡੈਥ ਕਮਸ ਅੰਡਰ ਦੋਜ਼ ਸਰਕਮਸਟਾਂਸਿਸ। 1764 ਦੀ ਜਨਵਰੀ ਵਿੱਚ ਵੱਡੇ ਘੱਲੂਘਾਰੇ ਤੋਂ ਬਾਅਦ 3 ਮਹੀਨਿਆਂ ਬਾਅਦ ਹੀ, ਜਦੋਂ ਕਿ ਹਰਿਮੰਦਰ ਸਾਹਿਬ ਨੂੰ ਢਾਹ ਕੇ ਸਰੋਵਰ ਪੂਰ ਕੇ ਮੈਦਾਨ ਬਣਾ ਦਿੱਤਾ ਗਿਆ ਸੀ, 3 ਮਹੀਨਿਆਂ ਬਾਅਦ ਖਾਲਸਾ ਫਿਰ ਉੱਥੇ ਜੁੜਿਆ ਔਰ ਇਹ ਮਤਾ ਬਣਾਇਆ ਗਿਆ ਕਿ ਪੰਜਾਬ ਨੂੰ ਕੁਛ ਹਿੱਸਿਆਂ ਵਿੱਚ ਵੰਡਿਆ ਜਾਏ ਅਤੇ ਉਹਨਾਂ ਹਿੱਸਿਆਂ ਵਿੱਚ ਸਰਦਾਰ ਆਪੋ ਆਪਣੇ ਇਲਾਕੇ ਵਿੱਚ ਜ਼ਿੰਮੇਵਾਰੀ ਲੈਣ ਕਿ ਉਸ ਇਲਾਕੇ ਵਿੱਚ ਜਿਹੜਾ ਵੀ ਕੋਈ ਹਾਕਮ ਵਧੀਕੀ ਕਰਦਾ ਹੈ, ਅੱਤਿਆਚਾਰ ਕਰਦਾ ਹੈ, ਉਸਨੂੰ ਸਜ਼ਾ ਦਿੱਤੀ ਜਾਵੇ। ਇਹ ਸੋਚ ਕੇ ਪੰਜਾਬ ਨੂੰ 12 ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਜੋ ਚੜ੍ਹਦੀ ਕਲਾ ਵਾਲੇ ਸਰਦਾਰ ਸਨ ਉਹਨਾਂ ਨੂੰ ਮਿਸਲਾਂ ਦੇ ਸਰਦਾਰ ਬਣਾਇਆ ਗਿਆ। ਉਦੋਂ ਇਹਨਾਂ ਮਿਸਲਾਂ ਦਾ ਕੰਮ ਕੀ ਹੁੰਦਾ ਸੀ ਕਿ ਇਹਨਾਂ ਇਹ ਆਪਣੀਆਂ ਫੌਜਾਂ ਰੱਖ ਦੇ ਅਤੇ ਜਿੱਥੇ ਕਿਤੇ ਵੀ ਪਤਾ ਲੱਗਦਾ ਕਿ ਕਿਸੇ ਮੁਗਲ ਨੇ ਮੁਸਲਮਾਨ ਹਾਕਮ ਨੇ ਸਿੱਖਾਂ ਨਾਲ ਇਸ ਤਰ੍ਹਾਂ ਕੀਤਾ ਹੈ ਉਹਨੂੰ ਜਾ ਕੇ ਸਜ਼ਾ ਦਿੰਦੇ। ਸੌ ਸੌ ਕੂਹਾਂ ਦਾ ਪੈਂਡਾ ਘੋੜਿਆਂ 'ਤੇ ਰਾਤੋ ਰਾਤ ਕਰਕੇ ਸਜ਼ਾ ਦੇ ਕੇ ਅਗਲੇ ਦਿਨ ਕਿਤੇ ਲੁਕ ਜਾਣਾ, ਰਾਤ ਕਿਤੇ ਦਿਨ ਕਿਤੇ। ਪਰ ਫਿਰ ਇਹਨਾਂ ਨੇ ਦੇਖਿਆ ਕਿ ਇਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਨੂੰ ਸੋਧਦੇ ਹਾਂ ਅਤੇ ਦੂਸਰਾ ਹੋਰ ਗਵਰਨਰ ਬਣ ਜਾਂਦਾ ਹੈ, ਕਿ ਉਹਨਾਂ ਨੂੰ ਸਜ਼ਾ ਦੇ ਕੇ ਫਿਰ ਉਸ ਇਲਾਕੇ 'ਤੇ ਆਪ ਕਬਜ਼ਾ ਕੀਤਾ ਜਾਵੇ ਅਤੇ ਨਿਗਰਾਨੀ ਰੱਖੀ ਜਾਵੇ ਕਿ ਸਾਡੇ ਨਾਲ ਕੋਈ ਵਧੀਕੀ ਨਾ ਹੋਵੇ। ਫਿਰ ਇੱਥੋਂ ਇਸ ਖਿਆਲ ਵਿੱਚੋਂ ਇਹਨਾਂ ਮਿਸਲਾਂ ਦੇ ਕਬਜ਼ੇ ਹੋਣੇ ਸ਼ੁਰੂ ਹੋ ਗਏ ਪੰਜਾਬ ਦੇ ਇਲਾਕੇ 'ਤੇ, ਔਰ ਦੇਖਿਆ ਗਿਆ ਕਿ ਇਹੀ ਇੱਕ ਤਰੀਕਾ ਸੀ ਜਿੱਥੇ ਵੀ ਮਿਸਲ ਸਰਦਾਰਾਂ ਦਾ ਕਬਜ਼ਾ ਹੁੰਦਾ ਉੱਥੇ ਸਿੱਖ ਅਤੇ ਬਾਕੀ ਜਨਤਾ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ। ਸਭ ਤੋਂ ਪਹਿਲਾਂ ਕਬਜ਼ਾ ਜੋ ਕੀਤਾ ਪੰਜਾਬ ਦੇ ਹਿੱਸੇ ਵਿੱਚ ਉਹ ਪੰਗੀ ਮਿਸਲ ਦੇ ਸਰਦਾਰਾਂ ਨੇ ਕੀਤਾ ਸੀ। ਆਪਾਂ ਇਹਨਾਂ ਮਿਸਲਾਂ ਦੇ ਮੋਟੀ ਮੋਟੀ ਜਾਤੀ ਮਾਰਾਂਗੇ। ਪਹਿਲਾਂ ਪੰਗੀ ਮਿਸਲ ਪੰਜਾਬ ਨੂੰ 12 ਹਿੱਸਿਆਂ ਵਿੱਚ ਵੰਡ ਕੇ 12 ਮਿਸਲਾਂ ਬਣਾਈਆਂ ਗਈਆਂ ਸਨ। ਮਿਸਲ ਦਾ ਮਤਲਬ ਹੁੰਦਾ ਹੈ ਇੱਕੋ ਜਿਹੀ ਸੋਚਣੀ, ਇੱਕੋ ਸੋਚਣੀ। ਮਿਸਲ ਦਾ ਲਫਜ਼ੀ ਮਤਲਬ ਕਿ ਇੱਕੋ ਸੋਚਣੀ। ਇਹ ਸਾਰੇ ਸਰਦਾਰ ਇੱਕੋ ਸੋਚਣੀ ਵਾਲੇ ਸਨ। ਪੰਗੀ ਸਰਦਾਰ, ਪੰਗੀ ਮਿਸਲ ਦੇ ਸਰਦਾਰ ਦਾ ਨਾਂ ਸਰਦਾਰ ਹਰੀ ਸਿੰਘ ਸੀ। ਇਸ ਦਾ ਜਨਮ ਅਤੇ ਮਾਲਵੇ ਵਿੱਚ ਪਿੰਡ ਹੋਠਾ ਬਧਨੀ ਇਲਾਕੇ ਵਿੱਚ ਹੋਇਆ, ਉੱਥੇ ਰਹਿੰਦਾ ਸੀ। ਸਰਦਾਰ ਭੂਮਾ ਸਿੰਘ ਇਸ ਦੇ ਬਾਪ ਦਾ ਨਾਂ ਸੀ। ਪਰ ਇਸ ਇਲਾਕੇ ਵਿੱਚ ਬਹੁਤ ਜ਼ਿਆਦਾ ਅੱਤਿਆਚਾਰ ਮੁਸਲਮਾਨ ਕਰ ਰਹੇ ਸਨ ਅਤੇ ਅਜੇ ਸਿੱਖਾਂ ਦੀ ਬਾਹਰ ਨਹੀਂ ਸੀ ਜਾਂਦੀ। ਇਸਨੇ ਉੱਥੋਂ ਉੱਠ ਕੇ ਗੁਜਰਾਤ, ਜੋ ਅੱਜ ਕੱਲ੍ਹ ਗੁਜਰਾਤ ਇੱਕ ਹਿੰਦੁਸਤਾਨ ਵਿੱਚ ਸਟੇਟ ਹੈ, ਇੱਕ ਗੁਜਰਾਤ ਸ਼ਹਿਰ ਹੈ ਮੁਸਲਮਾਨ ਪਾਕਿਸਤਾਨ ਵਿੱਚ। ਇਸਨੇ ਉੱਥੋਂ ਉੱਠ ਕੇ ਪਾਕਿਸਤਾਨ ਵਿੱਚ ਜੋ ਏਰੀਆ ਹੈ ਝੰਗ, ਉੱਥੇ ਆਣ ਵਸਿਆ ਅਤੇ ਫੌਜ ਤਿਆਰ ਕੀਤੀ। 15,000 ਘੋੜ ਸਵਾਰ ਤਿਆਰ ਕੀਤੇ ਅਤੇ ਉਹਨਾਂ ਮੁਗਲਾਂ ਨੂੰ ਸਜ਼ਾਵਾਂ ਦੇ ਕੇ ਅਤੇ ਫਿਰ ਉਹਨਾਂ ਇਲਾਕਿਆਂ 'ਤੇ ਕਬਜ਼ੇ ਕਰਨੇ। ਉਦੋਂ ਇਹ ਨਹੀਂ ਸੀ ਮਿੱਥਿਆ ਗਿਆ ਕਿ ਆਹ ਏਰੀਆ ਇਸ ਮਿਸਲ ਦਾ ਹੈ, ਆਹ ਏਰੀਆ ਇਸ ਮਿਸਲ ਦਾ। ਸਾਰਾ ਮੈਦਾਨ ਖੁੱਲ੍ਹਾ ਸੀ ਕਿ ਜਿੱਥੇ ਵੀ ਕੋਈ ਕਬਜ਼ਾ ਕਰ ਸਕਦਾ ਹੈ ਕਰੋ। ਇਹ ਚੀਜ਼ ਬਾਅਦ ਵਿੱਚ ਬਹੁਤ ਮਾੜੀ ਸਿੱਧ ਹੋਈ, ਕਿਉਂਕਿ ਜਦੋਂ ਸਾਰੇ ਪੰਜਾਬ 'ਤੇ ਮਿਸਲਾਂ ਦਾ ਰਾਜ ਹੋ ਗਿਆ ਅਤੇ ਫਿਰ ਮਿਸਲਾਂ ਦਾ ਆਪੋ ਵਿੱਚ ਟਕਰਾਅ ਹੋਣ ਲੱਗਾ, ਜਿੱਥੋਂ ਖਾਲਸਾ ਰਾਜ ਦੀ ਹੋਂਦ ਹੋਣੀ ਜ਼ਰੂਰੀ ਸਮਝੀ ਗਈ। ਹਰੀ ਸਿੰਘ ਪੰਗੀ ਮਿਸਲ ਦੇ ਸਰਦਾਰ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਸੀ। ਇਹਨਾਂ ਦੇ ਪਿਤਾ ਜੀ ਸਰਦਾਰ ਭੂਮਾ ਸਿੰਘ ਜੀ ਨੇ 10ਵੇਂ ਪਾਤਸ਼ਾਹ ਜੀ ਹੋਰਾਂ ਦੇ ਮਾਨਸ ਦੇਹੀ ਵਿਚਲੇ ਸਮੇਂ ਉਦੋਂ ਅੰਮ੍ਰਿਤ ਛਕਿਆ। ਜਦੋਂ ਆਪਾਂ ਪੜ੍ਹਦੇ ਹਾਂ ਕਿ 10ਵੇਂ ਪਾਤਸ਼ਾਹ ਜੀ ਹੋਰਾਂ ਦੇ ਹੱਥੋਂ ਅੰਮ੍ਰਿਤ ਛਕਿਆ ਸੀ, ਇਹ ਬਹੁਤ ਇਹ ਬਹੁਤ ਸਮਝਣ ਵਾਲੀ ਗੱਲ ਹੈ ਜੀ। ਮਹਾਰਾਜ ਜੀ ਹੋਰਾਂ ਨੇ ਜਦੋਂ ਆਪ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛਕਿਆ, ਉਸ ਤੋਂ ਬਾਅਦ ਉਹਨਾਂ ਨੇ ਕਿਸੇ ਨੂੰ ਆਪ ਹੱਥੀਂ ਅੰਮ੍ਰਿਤ ਨਹੀਂ ਛਕਾਇਆ ਸੀ। ਪਹਿਲਾਂ ਪੰਜਾਂ ਪਿਆਰਿਆਂ ਨੂੰ ਆਪ ਅੰਮ੍ਰਿਤ ਛਕਾਇਆ, ਜਦੋਂ ਪੰਜਾਂ ਕੋਲੋਂ ਆਪ ਅੰਮ੍ਰਿਤ ਛਕਿਆ ਤਾਂ ਉਦੋਂ ਜੋ ਸੋਢੀ ਪਰਿਵਾਰ ਦੇ ਨਜ਼ਦੀਕੀ ਉਹਨਾਂ ਦੇ ਰਿਸ਼ਤੇਦਾਰ ਸਨ, ਉਹ ਬੜੇ ਮਾਣ ਨਾਲ ਉਹਨਾਂ ਕੋਲ ਗਏ ਜੀ ਕਿ ਅਸੀਂ ਚਾਹੁੰਦੇ ਹਾਂ ਤੁਸੀਂ ਸਾਨੂੰ ਆਪ ਅੰਮ੍ਰਿਤ ਛਕਾਓ। ਮਹਾਰਾਜ ਜੀ ਕਹਿੰਦੇ ਭਾਈ ਅਸੀਂ ਤਾਂ ਆਪ ਪੰਜਾਂ ਕੋਲੋਂ ਅੰਮ੍ਰਿਤ ਛਕਿਆ ਹੈ, ਹੁਣ ਅੰਮ੍ਰਿਤ ਪੰਜ ਹੀ ਛਕਾਉਣਗੇ। ਉਸ ਤੋਂ ਬਾਅਦ ਉਹਨਾਂ ਨੇ ਕਿਸੇ ਨੂੰ ਆਪਣੀ ਹੱਥੀਂ ਅੰਮ੍ਰਿਤ ਨਹੀਂ ਛਕਾਇਆ ਸੀ। ਜਦੋਂ ਆਪਾਂ ਪੜ੍ਹਦੇ ਹਾਂ ਕਿ ਉਹਨਾਂ ਦੇ ਹੱਥੋਂ ਅੰਮ੍ਰਿਤ ਛਕਿਆ ਫਲਾਣੇ ਸਿੰਘ ਨੇ, ਉਹਦਾ ਮਤਲਬ ਇਹ ਹੈ ਕਿ ਜਦੋਂ ਮਹਾਰਾਜ ਜੀ ਹੋਰ ਮਾਨਸ ਜਾਮੇ ਵਿੱਚ ਸਨ, ਉਸ ਸਮੇਂ ਵਿੱਚ ਉਹਨਾਂ ਨੇ ਅੰਮ੍ਰਿਤ, ਮਹਾਰਾਜ ਜੀ ਉਹਨੇ ਕਿਹਾ ਕਿ ਉਹਨਾਂ ਪੰਜਾਂ ਦੇ ਹੱਥ ਸਾਡੇ ਹੀ ਹੱਥ, ਉਹਨਾਂ ਕੋਲੋਂ ਛਕੋ ਤੁਸੀਂ ਸਾਡੇ ਹੱਥੀਂ ਹੀ ਛਕੋ। ਸੋ ਸਰਦਾਰ ਪੂਮਾ ਸਿੰਘ ਨੇ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਅੰਮ੍ਰਿਤ ਛਕਿਆ। ਇਸ ਮਿਸਲ ਨੇ ਗੁਜਰਾਤ ਜੋ ਪਾਕਿਸਤਾਨ ਵਿੱਚ ਹੈ, ਚਨੋਟ, ਚੰਗ, ਲਾਹੌਰ, ਅੰਮ੍ਰਿਤਸਰ 'ਤੇ ਕਬਜ਼ਾ ਕੀਤਾ। ਬਹੁਤ ਵੱਡੀ ਮਿਸਲ ਸੀ ਔਰ ਅੰਮ੍ਰਿਤਸਰ ਨੂੰ ਆਪਣੀ ਰਾਜਧਾਨੀ ਬਣਾਇਆ। ਇਹ ਪੰਗੀ ਮਿਸਲ, ਕੱਲ੍ਹ ਨੂੰ ਆਪਾਂ ਦੂਸਰੀ ਮਿਸਲ ਬਾਰੇ ਦੇਖਾਂਗੇ। ਹਾਂਜੀ ਜੀ, ਮਿਸਲਾਂ ਕੋਈ ਤਰਤੀਬ ਵਾਰ ਨਹੀਂ ਹਨ, ਸਿਰਫ 12 ਮਿਸਲਾਂ ਹਨ ਅਤੇ ਉਹਨਾਂ ਆਪਾਂ 12 ਮਿਸਲਾਂ ਦੇ ਮੋਟੀ ਮੋਟੀ ਝਾਤੀ ਮਾਰਨੀ। ਬਾਅਦ ਵਿੱਚ ਜਦੋਂ ਸਿੱਖ ਰਾਜ ਆਪਾਂ ਸਾਰਾ ਦੇਖਣਾ ਤਾਂ ਉਹਦੇ ਵਿੱਚ ਇਹਨਾਂ ਸਾਰੀਆਂ ਮਿਸਲਾਂ ਦੇ ਦਰਸ਼ਨ ਹੋਣੇ। ਹੁਣ ਸਿਰਫ ਮੋਟਾ ਮੋਟਾ ਹੀ, ਕੱਲ੍ਹ ਆਪਾਂ ਭੰਗੀ ਮਿਸਲ ਦੇ ਦਰਸ਼ਨ ਕੀਤੇ ਸਨ। ਦੂਜੀ ਮਿਸਲ, ਇਸ ਮਿਸਲ ਦਾ ਨਾਂ ਸੀ ਰਾਮਗੜੀਆ ਮਿਸਲ। ਸਰਦਾਰ ਜੱਸਾ ਸਿੰਘ ਇਸ ਮਿਸਲ ਦੇ ਮੋਢੀ ਸਨ। ਇਹ ਮਿਸਲ ਬਹੁਤ ਹੀ ਪਾਵਰਫੁਲ ਸੀ ਪਰ ਇਸਦੀ ਕਹਾਣੀ ਬਹੁਤ ਹੀ ਦਿਲਚਸਪ ਹੈ। ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਬਾਬਾ ਜੀ ਦਾ ਨਾਂ ਸੀ ਸਰਦਾਰ ਹਰਦਾਸ ਸਿੰਘ। ਉਹ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੁਰ ਸਿੰਘ ਨਾਂ ਦੇ ਪਿੰਡ ਵਿੱਚ ਵੱਸਦੇ ਸਨ ਅਤੇ ਦਸਵੇਂ ਪਾਤਸ਼ਾਹ ਜੀ ਹੋਰਾਂ ਦੇ ਹਜ਼ੂਰੀ ਸਿੰਘ ਸਨ। ਜਦੋਂ ਮਹਾਰਾਜ ਜੀ ਅਨੰਦਪੁਰ ਸਾਹਿਬ ਛੱਡ ਕੇ ਅਤੇ ਸਾਬੋ ਕੀ ਤਲਵੰਡੀ ਹੁੰਦੇ ਹੋਏ ਨਾਂਦੇੜ ਚਲੇ ਗਏ, ਉਦੋਂ ਸਰਦਾਰ ਹਰਦਾਸ ਸਿੰਘ ਆਪਣੇ ਪਿੰਡ ਆ ਗਿਆ ਅਤੇ ਸੁਰ ਸਿੰਘ ਤੋਂ ਉੱਠ ਕੇ ਲਾਹੌਰ ਜ਼ਿਲ੍ਹੇ ਵਿੱਚ ਇੱਕ ਇੱਛੋ ਗਿੱਲ ਨਹਿਰ ਹੈ, ਉਸਦੇ ਕੰਢੇ 'ਤੇ ਪਿੰਡ ਵੱਸਦਾ, ਉਸਦਾ ਨਾਂ ਵੀ ਇੱਛੋ ਗਿੱਲ ਹੈ, ਉੱਥੇ ਜਾ ਵੱਸਿਆ। ਜਦੋਂ ਮਹਾਰਾਜ ਜੀ ਹੋਰਾਂ ਨੇ ਹਜ਼ੂਰ ਸਾਹਿਬ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪੰਜ ਸਿੰਘ ਦੇ ਕੇ ਤੋਰਿਆ ਪੰਜਾਬ ਨੂੰ, ਅਤੇ ਨਾਲ ਉਹਨਾਂ ਦੇ ਹੱਥ ਚਿੱਠੀ ਭੇਜੀ ਸਾਰੇ ਖਾਲਸੇ ਨੂੰ ਕਿ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦੇਣਾ ਹੈ ਸਾਰਿਆਂ ਨੇ। ਇਹ ਸਰਦਾਰ ਹਰਦਾਸ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਮਿਲੇ ਅਤੇ ਉਹਨਾਂ ਦੇ ਨਾਲ ਰਹੇ, ਜੋ ਜੋ ਜਿਹੜੇ ਜਿਹੜੇ ਹਾਕਮਾਂ ਨੇ ਜ਼ੁਲਮ ਕੀਤੇ ਸਨ ਉਹਨਾਂ ਸਾਰਿਆਂ ਨੂੰ ਸਜ਼ਾਵਾਂ ਦੇਣ ਵਿੱਚ ਨਾਲ ਸਨ। ਸਰਹੰਦ ਦੀ ਜਦੋਂ ਇੱਟ ਦੀ ਇੱਟ ਨਾਲ ਇੱਟ ਖੜਕਾਈ ਗਈ, ਉਸ ਲੜਾਈ ਵਿੱਚ ਵੀ ਇਹ ਉੱਥੇ ਸਨ। ਫਿਰ 1715 ਵਿੱਚ ਬਜਵਾੜੇ ਦੀ ਲੜਾਈ ਵਿੱਚ ਇਹ ਅਕਾਲ ਚਲਾਣਾ ਕਰ ਗਏ 1715 ਵਿੱਚ। ਇਹਨਾਂ ਦਾ ਇੱਕ ਲੜਕਾ ਸੀ, ਉਸਦਾ ਨਾਮ ਸੀ ਸਰਦਾਰ ਭਗਵਾਨ ਸਿੰਘ। ਸਰਦਾਰ ਭਗਵਾਨ ਸਿੰਘ ਵੀ ਬਹੁਤ ਚੜ੍ਹਦੀ ਕਲਾ ਵਾਲਾ ਸਰਦਾਰ ਸੀ। ਇਸ ਦੇ ਚਾਰ ਲੜਕੇ ਸਨ, ਜੱਸਾ ਸਿੰਘ, ਮਾਲੀ ਸਿੰਘ, ਖੁਸ਼ਹਾਲ ਸਿੰਘ ਔਰ ਤਾਰਾ ਸਿੰਘ। ਪੰਜਾਬ 'ਤੇ ਕਦੀ ਪਠਾਣਾਂ ਦਾ ਰਾਜ ਹੋ ਜੇ, ਕਦੀ ਪਠਾਨ ਹਮਲਾ ਕਰਦੇ ਸਨ ਅਫਗਾਨਿਸਤਾਨ 'ਚ ਉੱਠ ਕੇ, ਅਤੇ ਕਦੀ ਤੁਰਕ ਈਰਾਨ ਇਰਾਕ ਵਿੱਚੋਂ। ਇਹਨਾਂ ਮੁਸਲਮਾਨਾਂ ਦੀ ਆਪਸ ਵਿੱਚ ਬਹੁਤ ਲੱਗਦੀ ਸੀ। ਇਹਨਾਂ ਦਿਨਾਂ ਵਿੱਚ ਲਾਹੌਰ ਦਾ ਸੂਬੇਦਾਰ ਜੋ ਸੀ ਉਹ ਪਠਾਨ ਸੀ, ਔਰ ਮੁਗਲਾਂ ਨੇ ਚੜ੍ਹਾਈ ਕੀਤੀ ਪੰਜਾਬ 'ਤੇ, ਔਰ ਲਾਹੌਰ ਦੇ ਸੂਬੇਦਾਰ ਨੇ ਖਾਲਸੇ ਨੂੰ ਦਰਖਾਸਤ ਭੇਜੀ ਕਿ ਇੱਕ ਆਪਣਾ ਜਥਾ ਮੈਨੂੰ ਦਿਓ, ਮੇਰੀ ਬਾਡੀ ਗਾਰਡ ਲਈ ਮੈਂ ਚਾਹੁੰਦਾ ਹਾਂ ਕਿ ਖਾਲਸਿਆਂ ਦਾ ਜਥਾ ਹੋਵੇ, ਖਾਲਸੇ ਦਾ ਜਥਾ। ਉਹਨਾਂ ਦਿਨਾਂ ਵਿੱਚ ਹੀ ਭਗਵਾਨ ਸਿੰਘ ਲਾਹੌਰ ਸਨ, ਇਹਨਾਂ ਦੇ ਨਾਲ 100 ਘੋੜ ਸਵਾਰ। ਖਾਲਸੇ ਨੇ ਸਰਦਾਰ ਭਗਵਾਨ ਸਿੰਘ ਦੀ ਡਿਊਟੀ ਲਾਈ ਕਿ ਤੁਸੀਂ ਲਾਹੌਰ ਦੇ ਸੂਬੇਦਾਰ ਦੀ ਰਾਖੀ ਕਰੋ। ਤੁਰਕਾਂ ਨੇ ਹਮਲਾ ਕੀਤਾ ਲਾਹੌਰ 'ਤੇ, ਬਹੁਤ ਜ਼ਬਰਦਸਤ ਲੜਾਈ ਹੋਈ। ਇੱਕ ਵਾਰ ਲਾਹੌਰ ਦਾ ਸੂਬਾ ਉਸ ਲੜਾਈ ਵਿੱਚ ਮਾਰਿਆ ਚੱਲਿਆ ਸੀ ਕਿ ਭਗਵਾਨ ਸਿੰਘ ਨੇ ਅੱਗੇ ਹੋ ਕੇ ਉਸ ਨੂੰ ਬਚਾਇਆ, ਆਪ ਸਾਹਮਣੇ ਹੋ ਕੇ ਆਪਣੀ ਜਾਨ ਖਤਰੇ ਵਿੱਚ ਪਾ ਕੇ। ਇਸ 'ਤੇ ਉਹ ਸੂਬੇਦਾਰ ਬਹੁਤ ਖੁਸ਼ ਹੋਇਆ ਔਰ ਉਸਨੇ ਅੰਮ੍ਰਿਤਸਰ ਦੇ ਪੰਜ ਅੰਮ੍ਰਿਤਸਰ ਦੇ ਨਾਲ ਲੱਗਦੇ ਪੰਜ ਪਿੰਡ ਜਗੀਰ ਵਿੱਚ ਇਸ ਨੂੰ ਦਿੱਤੇ। ਹੁਸਨ, ਵੱਲਾ, ਵੇਰਕਾ, ਸੁਲਤਾਨਵਿੰਡ, ਤੁੰਗ ਔਰ ਚੰਬਾ। ਭਗਵਾਨ ਸਿੰਘ ਤੋਂ ਬਾਅਦ इस जथे दा जथेदार बनिया सरदार जस्सा सिंह, भगवान सिंह दा वड्डा लड़का। और इत्थे लाहौर ही रिया सूबेदार दे नाल ही। फिर जदों जलंधर विच अदीना बेग सूबेदार बनिया और उसने बहुत सिखां ते जुल्म टाउने शुरू कीते और सिखां ने सरदार जस्सा सिंह नूं अपना वकील बना के अदीना बाग पास भेजिया कि उह सिखां नाल इस तरह ना करे। जस्सा सिंह जी जलंधर दे सूबेदार अदीना बाग कोल गए। बहुत चढ़दी कला वाले सिंह, बहुत ही निरपै योद्धा और बेहद सियाणा दानिशमंद चतर दूरदर्शी अदीना बेग ने देखिया कि ये मेरे लिए बहुत वड्डी ताकत बन सकता है। अदीना बेग ने सरदार जस्सा सिंह आलूवालिया नूं अपना काफ़ी सारा इलाका बना के उत्थों दा सरदार बना दिता। हुण की हुंदा है कि मीर मन्नू जदों लाहौर दा सूबेदार बनता है और उसने सिरां दे मुल पाए सिखां दे सिरां दे, फिर जस्सा सिंह अदीना बेग नूं छड के अमृतसर आ जांदा है ते खालसे दे नाल डट के खलुंदा है और मीर मन्नू नाल लड़ाइयां हुंदियां। अमृतसर विच 1747 विच खालसे ने पहला एक कच्ची गढ़ी बनाई सी जिसका नाम राम रौनी रखिया। फिर उसनू पक्का किया गया, किले की शक्ल पक्का किला, तो उसका नाम चौथे पातशाह जी के नाम से रामगढ़ रखिया गया। मीर मन्नू नाल लड़ाइयां इस किले विच्चों हुईयां। जस्सा सिंह ने इस तरह अपने जौहर दिखाए, बहादुरी निडरता, कि सारा खालसा बहुत इंप्रेस होया ते उन्होंने रामगढ़ नाम का किला जस्सा सिंह जी दे हवाले कर दिता। हुण जस्सा सिंह दियां फौजां रामगढ़ किले विच रहिंदियां हन। काफ़ी देर ये रामगढ़ किले विच रहन करके इसका नाम जस्सा सिंह रामगढ़िया पै गया। इसने अपने बाकी दे तिन्ना भरावां नूं नाल लै के तीन हज़ार घोड़सवार इकट्ठे किए खालसे और सारे पंजाब का दौरा शुरू किया कि जिथे जिथे भी मुसलमान हाकम सिखां ते अत्याचार करता सी उसनू सोध दे। ते फिर उस इलाके ते कब्जा कर लें और जो कुछ भी मामला उगराया जाता उन्होंने इलाकों चो वो सारा रामगढ़ विच इकट्ठा होता। थोड़े समय में ही ये मिसल बहुत पावरफुल बन गई। 10,000 घोड़सवार इस मिसल दे हो गए। अदीना बेग की मौत तो बाद जिहड़ा जिस इलाके विच सरदार जस्सा सिंह पहला रहिंदे सन उसते भी कब्जा कर लिया गया। इधर बटाला, कानूआन, हरगोबिंदपुर साहिब, जलंधर के आस पास का इलाका सारे ते इस मिसल का कब्जा हो गया। और फिर इसने अपनी राजधानी हरगोबिंदपुर साहिब बना ली। आप इन्हों का जीवन भी विचारांगे, हुण सिर्फ मिसलां दा मोटा मोटा है। फिर 1803 ईस्वी नूं अस्सी साल दी उम्र विच अकाल चलाना करके इन्हां तों बाद इस मिसल दा मुखी इन्हां दा लड़का सरदार जोध सिंह रामगढ़िया बनिया जी। 12 मिसलां चों एक मिसल सी कन्हैया मिसल। कान्हा पिंड लाहौर जिले विच है। उत्थों दे एक वसनीक सन सरदार खुशहाल सिंह जी। इन्हां दे एक लड़का सी सरदार जय सिंह। जदों मुसलमानों ने बहुत अत्याचार किए तो ये मिसलां खालसे ने बनाईया और उदों मुगल हाकमां नूं सोध दे जिहड़ा भी कोई वधीकी करदा। इस तरह ये जय सिंह लड़का बहुत होनहार सी, बहुत गंभीर बुद्धि वाला, सियानी बुद्धि और सहनशीलता वाला। इसने अपने नाल कुछ सिंघां नूं रला के ते मुगल हाकमां नूं सोधना। इस सरदारां विच काफ़ी इस दी निडरता मशहूर हो गई। फिर इस दे नाल 400 घोड़सवार हो गए। पिंड काने तो इस मिसल दा नाम कन्हैया पिया। जय सिंह अमृतसर दे लागे पिंड सोइयां उत्थे व्याया होया सी। ए अपने जथे नूं लै के सोइयां आ गया और उस इलाके दे हाकमां नूं सोधना ते फिर उन्हां पिंडां ते कब्जे कर लेने। इस तरह इसका एक भरा चंडा सिंह सी, उसनूं कुछ पिंड दित्ते प्रबंध करन लई, कुछ आप रखे, कुछ एक सरदार हकीकत सिंह नां दे सरदार जी सन उन्हां नूं दित्ते। एक लड़ाई विच इस दा भरा जय सिंह जी दा भरा चंडा सिंह वो शहीद हो गया। जय सिंह ने चंडा सिंह दी विधवा नाल शादी करा ली और जेड़ी जेड़े पिंड चंडा सिंह दे हेठां सन वो भी अपने हेठां कर लै। हौली हौली ये मिसल वधन लगी और घोड़सवार वधन लगे और एक समय ये मिसल कोल 8,000 घोड़सवार सन और 40 लाख रुपया सालाना मुआवजा जा मामला इन्हें मिलता सी। इस मिसल ने अपनी राजधानी बटाले बनाई और ਉਸ ਪਾਸੇ ਦਾ ਇਲਾਕਾ ਪਠਾਨਕੋਟ, ਬਟਾਲਾ, ਕਾਦੀਆਂ, ਕਾਨੂਆਨ, ਗੜਸ਼ੰਕਰ, ਦੀਨਾਨਗਰ, ਇਹ ਸਾਰੇ ਇਲਾਕੇ 'ਤੇ ਇਸ ਮਿਸਲ ਦਾ ਕਬਜ਼ਾ ਸੀ। ਸਰਦਾਰ ਜੈ ਸਿੰਘ ਦੀ ਪਹਿਲਾਂ ਸਰਦਾਰ ਰਾਮ ਸਿੰਘ, ਵਾਹਿਗੁਰੂ, ਸਰਦਾਰ ਜੱਸਾ ਸਿੰਘ ਰਾਮਗੜੀਏ ਨਾਲ ਬਹੁਤ ਦੋਸਤੀ ਸੀ, ਪਰ ਜਦੋਂ ਕਸੂਰ ਉੱਪਰ ਚੜ੍ਹਾਈ ਕੀਤੀ ਤਾਂ ਇਹਨਾਂ ਦੋਵਾਂ ਵਿੱਚ ਮਤਭੇਦ ਹੋ ਗਏ ਔਰ ਦੁਸ਼ਮਣੀ ਪੈ ਗਈ। ਫਿਰ ਇੱਕ ਸਮਾਂ ਪਾ ਕੇ ਦੁਸ਼ਮਣੀ ਇੰਨੀ ਵੱਧ ਗਈ ਕਿ ਕਨ੍ਹੱਈਆ ਮਿਸਲ ਨੇ ਆਲੂਵਾਲੀਆ ਮਿਸਲ ਔਰ ਸ਼ੁਕਰ ਚੱਕੀਆ ਮਿਸਲ ਦੇ ਨਾਲ ਮਿਲ ਕੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੂੰ ਪੰਜਾਬ ਵਿੱਚੋਂ ਕੱਢ ਦਿੱਤਾ ਸੀ ਔਰ ਰਾਮਗੜੀਏ ਮਿਸਲ ਬਹੁਤ ਕਮਜ਼ੋਰ ਹੋ ਗਈ ਸੀ। ਸਰਦਾਰ ਜੱਸਾ ਸਿੰਘ ਫਿਰ ਰਾਜਸਥਾਨ ਦੇ ਇਲਾਕੇ ਵਿੱਚ ਜਾ ਵਸਿਆ ਔਰ ਫਿਰ ਕੁਝ ਸਮੇਂ ਬਾਅਦ ਉਸਨੇ ਹੋਰ ਮਿਸਲਾਂ ਦੇ ਸਰਦਾਰਾਂ ਨੂੰ ਨਾਲ ਗੰਢ ਕੇ ਵਾਪਸ ਫਿਰ ਪੰਜਾਬ ਵਿੱਚ ਆਉਣਾ ਚਾਹਿਆ। ਇਸ ਕਨ੍ਹੱਈਆ ਮਿਸਲ ਨੇ ਉਸਨੂੰ ਰੋਕਿਆ, ਦੋ ਤਿੰਨ ਲੜਾਈਆਂ ਹੋਈਆਂ। ਇੱਕ ਲੜਾਈ ਬਟਾਲੇ ਦੇ ਕੋਲ ਜਿੱਥੇ ਮਹਾਰਾਜ ਜੀ ਸ਼ਿਵਰਾਤਰੀ ਪਹਿਲੇ ਜਾਮੇ ਵਿੱਚ ਸ਼ਿਵਰਾਤਰੀ ਦੇ ਦਿਨ ਸਿੱਧਾਂ ਨੂੰ ਉਪਦੇਸ਼ ਦਿੱਤਾ ਸੀ, ਇੱਕ ਲੜਾਈ ਉੱਥੇ ਹੋਈ। 6 ਘੰਟੇ ਤੀਰ ਔਰ ਗੋਲੀਆਂ ਦੋਵਾਂ ਪਾਸਿਆਂ ਤੋਂ ਵਰਦੀਆਂ ਰਹੀਆਂ। ਸਰਦਾਰ ਜੈ ਸਿੰਘ ਦੇ 3 ਲੜਕੇ ਸਨ, ਭਗਤ ਸਿੰਘ, ਗੁਰਬਖਸ਼ ਸਿੰਘ ਔਰ ਨਿਦਾਨ ਸਿੰਘ। ਗੁਰਬਖਸ਼ ਸਿੰਘ ਦੀ ਸ਼ਾਦੀ ਇੱਕ ਬਹੁਤ ਸਿਆਣੀ ਬੀਬਾ ਸਦਾ ਕੌਰ ਨਾਲ ਹੋਈ ਹੋਈ ਸੀ। ਇਸ ਲੜਾਈ ਵਿੱਚ ਗੁਰਬਖਸ਼ ਸਿੰਘ ਸ਼ਹੀਦ ਹੋ ਜਾਂਦਾ ਹੈ ਔਰ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਜੈ ਸਿੰਘ ਵੀ ਚਲਾਣਾ ਕਰ ਜਾਂਦਾ। ਸਦਾ ਕੌਰ ਇਸ ਕਨ੍ਹੱਈਆ ਮਿਸਲ ਦੀ ਮਾਲਕਣ ਬਣਦੀ ਹੈ ਔਰ ਉਸ ਉਹ ਬੇਹੱਦ ਸਿਆਣੀ ਬੁੱਧੀ ਵਾਲੀ ਔਰ ਗੁਰਮੁਖ ਸੁਰਤੀ ਵਾਲੇ ਸਨ। ਉਸਨੇ ਆਪਣੀ ਲੜਕੀ ਮਹਿਤਾਬ ਕੌਰ ਦਾ ਰਿਸ਼ਤਾ ਰਣਜੀਤ ਸਿੰਘ, ਮਹਾਰਾਜੇ ਰਣਜੀਤ ਸਿੰਘ ਨਾਲ ਕੀਤਾ ਔਰ ਇਸ ਤਰ੍ਹਾਂ ਕਨ੍ਹੱਈਆ ਮਿਸਲ ਔਰ ਮਹਾਰਾਣੀ ਸਦਾ ਕੌਰ ਨੇ ਆਪਣੀਆਂ ਫੌਜਾਂ ਰਣਜੀਤ ਸਿੰਘ ਦੀਆਂ ਫੌਜਾਂ ਨਾਲ ਰਲਾ ਕੇ ਆਪਾਂ ਦੇਖਾਂਗੇ ਇਤਿਹਾਸ ਵਿੱਚ ਬਹੁਤ ਵੱਡਾ ਹਿੱਸਾ ਸਦਾ ਕੌਰ ਦਾ ਸੀ, ਮਹਾਰਾਣੀ ਸਦਾ ਕੌਰ ਦਾ ਰਣਜੀਤ ਸਿੰਘ ਦੀ ਕਾਮਯਾਬੀ ਵਿੱਚ। ਫਿਰ ਬਾਅਦ ਵਿੱਚ ਜਾ ਕੇ 1814 ਵਿੱਚ ਮਹਾਰਾਣੀ ਸਦਾ ਕੌਰ ਔਰ ਮਹਾਰਾਜਾ ਰਣਜੀਤ ਸਿੰਘ ਵਿੱਚ ਦਰੇੜ ਪੈ ਗਈ, ਉਹ ਸਾਰਾ ਆਪਾਂ ਦੇਖਾਂਗੇ ਉਸ ਵਿੱਚ। ਇਹ ਮਿਸਲਾਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਆਪੋ ਆਪਣੇ ਬਾਜ਼ਾਰ ਬਣਾਏ ਅਤੇ ਉਹਨਾਂ ਬਾਜ਼ਾਰਾਂ ਨੂੰ ਕਟੜਾ ਕਿਹਾ ਜਾਂਦਾ ਹੈ। ਕਟੜਾ ਦਾ ਮਤਲਬ ਹੁੰਦਾ ਹੈ ਵਪਾਰ ਦੀ ਜਗ੍ਹਾ ਜਾਂ ਬਾਜ਼ਾਰ। ਸੋ ਕਨ੍ਹੱਈਆ ਮਿਸਲ ਕਟੜਾ, ਕਨ੍ਹੱਈਆ ਕਟਣਾ, ਕਟੜਾ ਰਾਮਗੜੀਆ, 14-15 ਕਟੜੇ ਹਨ ਅੰਮ੍ਰਿਤਸਰ ਸਾਹਿਬ ਵਿੱਚ ਔਰ रामगढ़िया, कटड़ा रामगढ़िया बहुत वड्डा कटड़ा है। सो इस तरह ये मिसल होंद विच आई और ज्यों ज्यों सिख सरदार अपनी ताकत फड़दे गए, मुगल कमजोर हुंदे गए, वो फिर इधरों नू हट गए और नाल ही सिख सरदारां दा आपस विच खैना शुरू हो गया, जड़ी के दैट वॉज मिसफॉर्चुनेट। जे सिखां दियां बारह मिसलां विच्चों एक मिसल दा नाम सी नकई मिसल। पाकिस्तान दा इलाका जो अजकल है पाकिस्तानी पंजाब विच, जिला मिंट गुमरी, इत्थों दा एक पिंड दा नाम पाड़ोवाल। उस पाड़ोवाल पिंड दे एक चौधरी, वाहिगुरू, चौधरी हेमराज, चौधरी हेमराज दा एक लड़का सी जिसने जवान होके सिक्खी धारण कीती, ते उसदा नाम सरदार हीरा सिंह सी। ये बहुत बहादुर सरदार सी। इसने अपने नाल होर कुछ सिंह इकट्ठे करके अपना जथा बनाया, ते पहला अपने इलाके विचले जो जालम हाकम सन उन्होंने सोध के उस इलाके ते कुछ इलाके ते कब्जा किया, ते फिर होर वड्डा जथा बना के अपने इलाके तो बाहर भी फिरन लगा। सतलुज दरिया ते ब्यासा दरिया ये हरी के पत्तन ते दोवें मिल जाते हैं। ब्यासा दरिया तो अगला दरिया जो पंजाब विच पछम वल नू रावी दरिया, जिस दे कंडे ते लाहौर वसिया होया। सो लाहौर तो दखन दी बाई नू रावी और सतलुज दरिया दे विचला एरिया, इसनू नकए इस एरिए नू आखदे। इस सारे एरिए ते सरदार दा कब्जा हो गया। इस इलाके दे सारे वड्डे वड्डे सरदार इस दे नाल मिल गए, ते इसनू नकई मिसल करके जानिया जान लग पिया। इस सरदार कोल दे नाल 8,000 घोड़ सवार हुंदे सन और जिहड़ा इलाका इस दे कब्जे विच सी उस तो 45 लाख रुपया उन्ना दिना विच 45 लाख रुपया साल दी आमदन हुंदी सी। पाकपट्टन जो पाकिस्तान विच है, जिथों दे बाबा फरीद जी हुए, उथों दा एक मुसलमान हाकम सुबान खां कुरैशी उसदा नाम सी। वो जानबुझ के हिंदुआं नूं नीवां दिखाउण लई गऊ हत्या करदा सी। वो आखदा सी कि जिथे भी कोई गऊ मिले उसनूं खत्म करके उसदा मास वेच दिता जावे। उस इलाके दे हिंदू सज्जन सरदार हीरा सिंह होर पास आए कि उस सूबेदार कुरैशी नूं समझाओ। सरदार हीरा सिंह ने सूबेदार कुरैशी नूं कई बार समझाया कि किसी दे मजहबी जज्बात ते सट नहीं मारनी चाहिए, तो तू ये कम ना कर। पर वो बिल्कुल ना टलिया। जिस ते 1769 विच 1706 विच सरदार हीरा सिंह दा जन्म हुंदा है, 1769 विच जदों उसकी 63 साल की उम्र सी, उसने पाकपट्टन ते सुबान खान ते चढ़ाई की थी। इस ये लड़ाई शुरू होन दियां तैयारियां ही हो रही सन दोवां पासियां तो, कि अचानक एक गोली, अचानक ही लड़ाई शुरू हो गई। और शुरू विच ही इस ते एक गोली आन वजी और इसकी मौत हो गई 1769 विच। इसका एक लड़का सी, उसका नाम सी दल सिंह, वो अजे छोटा सी। इस करके हरी सिंह दे दो भतीजे सन जवान, एक दा नाम सी सरदार नार सिंह, वो इस मिसल दा मालिक बनिया। पर वो थोड़ी देर बाद ही बीमार हो के अकाल चलाना कर गया। उस तो बाद नार सिंह दा छोटा भरा रण सिंह नकई मिसल दा सरदार बनिया। रण सिंह ने इस मिसल नूं बहुत रौनक दित्ती। वो बहुत लायक और होशियार आदमी सी। उसने बहुत वड्डे इलाके दे 20,000 इलाके दे सरदार अपने नाल गंढे, ते 20,000 तक दी घोड़सवार अपने कोल। इन्हां दिनां विच इस मिसल दी बहुत चढ़त सी। 18 साल सरदार रण सिंह इस मिसल दा सरदार रहा और 1787 विच पूरा हो गया। इस दे 3 लड़के सन ते 1 लड़की। ये सरदार रण सिंह, सरदार हीरा सिंह जो कन्हैया मिसल दा बानी सी, रण सिंह सरदार हीरा सिंह दा भतीजा सी। इस दे 3 लड़के सन, खजान सिंह, ज्ञान सिंह ते भगवान सिंह। और एक लड़की जिसका नाम दातार कौर। रण सिंह तो बाद भगवान सिंह इस मिसल दा सरदार बनिया, पर वो संभाल ना सकिया ते काफ़ी इलाका इसते हथों निकल गया। मिसलां दे सरदार आपस विच ही रिश्ते करिया करदे सन। भगवान सिंह ने अपनी मिसल नूं बचाउण लई सरदार महा सिंह जो शुक्र चक्किया मिसल दा मालक सी उस वेले, जिसका लड़का रणजीत सिंह जो बाद विच महाराजा रणजीत सिंह बनता है, भगवान सिंह ने अपनी भैन दातार कौर दा रिश्ता महा सिंह दे लड़के रणजीत सिंह नूं कर दिता। इसते इस शुक्र चक्की मिसल इसकी मदद ते हो गई, ते कन्हैया मिसल बची रही। बाद विच जदों भगवान सिंह तो बाद उसका छोटा भरा ज्ञान सिंह इस मिसल का मालिक बनिया, ते महाराजा रणजीत सिंह जदों 1800 विच महाराजा बनिया और बीबा दातार कौर दी कुखों कंवर खड़ग सिंह ने जन्म लिया। 1807 विच जदों ज्ञान सिंह अकाल चलाना कर गया, ਤਾਂ ਨਕਈ ਨ ਮਿਸਲ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਗੀਰਾਂ ਦੇ ਕੇ ਆਪਣੇ ਨਾਲ ਰਾਜ ਖਾਲਸਾ ਵਿੱਚ ਮਿਲਾ ਲਿਆ। ਸਰਦਾਰ ਹੀਰਾ ਸਿੰਘ ਦਾ ਲੜਕਾ ਜਿਸ ਦਾ ਨਾਂ ਦਲ ਸਿੰਘ ਸੀ, ਸਰਦਾਰ ਹੀਰਾ ਸਿੰਘ ਨੇ ਅੰਮ੍ਰਿਤਸਰ ਵਿੱਚ ਇਸ ਮਿਸਲ ਵੱਲੋਂ ਕਟੜਾ ਦਲ ਸਿੰਘ ਨਾਂ ਦਾ ਕਟੜਾ ਬਣਾਇਆ, ਜੋ ਅੱਜ ਵੀ ਉਹ ਸਾਰੇ ਕਟੜੇ ਅੱਜ ਵੀ ਹਨ, ਕਟੜਿਆਂ ਦੇ ਨਾਮ 'ਤੇ ਹੀ ਜਾਣੇ ਜਾਂਦੇ ਹਨ। ਕਟੜਾ ਦਲ ਸਿੰਘ, ਕਟੜਾ ਆਲੂਵਾਲ, ਕਟੜਾ ਦੁੱਲੋ ਜੀ।